ਭਾਦਨੀ ਕੇਸ ਤਾਂ ਅੰਮ੍ਰਿਤਧਾਰੀ ਸਿੱਖ ਇੰਜ ਫਿਰ ਉਹ ਰਿਸ਼ਤੇ ਨਾਤੇ ਸਿੱਖੀ ਦਾ ਆਪਸ ਵਿਚ ਮਿਲਾਪ ਹੁੰਦਾ ਹੈ ਜਿਵੇਂ ਅੰਮ੍ਰਿਤ ਦੀ ਬੂੰਦ ਅੰਮ੍ਰਿਤ ਦੇ ਸਾਗਰ ਵਿਚ ਸਮਾ ਜਾਵੇ। ਤੇ ਫਿਰ ਕਹਿੰਦੇ ਦਈ ਭਾਦਣੀ ਕੇਸ ਤਾਂ ਅੰਮ੍ਰਿਤਧਾਰੀ ਸਿੱਖ ਜਦੋਂ ਕੱਟੇ ਹੋਏ ਕੇਸਾਂ ਵਾਲਿਆਂ ਦੇ ਘਰ ਰਿਸ਼ਤੇ ਕਰੇ ਤੇ ਹਜ਼ੂਰ ਕਹਿੰਦੇ ਨੇ ਗਲਤੀ ਕਰ ਗਿਆ ਸਿੱਖ, ਉਹਨੇ ਅੰਮ੍ਰਿਤ ਦੀ ਬੂੰਦ ਸੱਪ ਦੇ ਮੂੰਹ ਵਿਚ ਪਾ ਦਿੱਤੀ। ਸ੍ਰੀ ਵਾਹ ਦਈ ਭਾਦਣੀ ਕੇਸ ਤਾਂ ਐ ਮੁੱਖ ਇਹ ਸੱਪ ਐ ਮੁੱਖ ਅਮੀ ਚੁਆਏ ਵਾਸਤੇ ਹਜ਼ੂਰ ਵਰਣਨ ਕਰ ਰਹੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਜਾਤੀ ਨਹੀਂ, ਜਾਣ ਹੋ ਜੋਤ ਨਾ ਪੁੱਛੋ ਜਾਤੀ, ਆ ਗਏ ਜਾਤ ਨਾ ਹੈ ਆਸਾ ਮਹੱਲਾ ਪਹਿਲਾ। ਪਰ ਇਹ ਕਮਜ਼ੋਰੀਆਂ ਹੋਈਆਂ ਨੇ ਮਹਾਰਾਜਾ ਦਲੀਪ ਸਿੰਘ ਜੀ ਦੀਆਂ ਦੋਨਾਂ ਬੇਟੀਆਂ ਆਪਣੇ ਉਸ ਪਿਆਰ ਨੂੰ ਆਪਣੇ ਉਸ ਖੂਨ ਦਾ ਪ੍ਰਗਟਾਓ ਕਰਦੀਆਂ ਹੋਈਆਂ ਅੰਮ੍ਰਿਤਸਰ ਸਾਹਿਬ ਪਹੁੰਚੀਆਂ, ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕੀਤੇ ਔਰ ਉਹਨਾਂ ਨੇ ਬੇਨਤੀ ਕੀਤੀ ਅਸੀਂ ਤੁਹਾਡਾ ਹੀ ਖੂਨ ਆ। ਪਿਆਲਾ ਖੋ ਸ੍ਰੀ ਵਾ ਨਸੋਂ ਮੈਂ ਦੌੜਨੇ ਕੇ ਹਮਨੇ ਕਾਇਲ ਗਾਲਿਬ, ਜਬ ਆਂਖੀ ਸੇ ਨਾ ਟਪਕਾ ਤੋ ਫਿਰ ਲਹੂ ਕਿਆ ਹੈ ਗਾਲਿਬ। ਸਾਡੇ ਵਿਚ ਉਹ ਹੀ ਖੂਨ ਨੇ, ਅਸੀਂ ਤੁਹਾਡਾ ਹੀ ਖੂਨ ਆ, ਤੁਹਾਡੇ ਮਹਾਰਾਜੇ ਦੀਆਂ ਪੁੱਤਰੀਆਂ ਇੱਥੇ ਆਈਆਂ ਹਾਂ ਕਿ ਤੁਸੀਂ ਸਾਨੂੰ ਅਪਣਾ ਲਓ, ਅਤੋਂ ਪਹਿਲਾਂ ਤੁਹਾਡੀਆਂ ਧੀਆਂ ਸਾਂ, ਹੁਣ ਨੂੰਹਾਂ ਬਣਨ ਵਾਸਤੇ ਆਈਆਂ ਹਾਂ। ਪਰ ਜਾਤੀ ਤੇ ਪਾਤੀ ਸਰਕਾਰ ਪ੍ਰਸਤ ਵੱਡੇ ਵੱਡੇ ਰਈਸ ਲੋਕਾਂ ਨੇ ਉਹਨਾਂ ਨੂੰ ਠੁਕਰਾ ਦਿੱਤਾ, ਇਨਕਾਰ ਕਰ ਦਿੱਤਾ। ਪਿਆਲਾ ਖੋ ਸ੍ਰੀ ਵਾਹ ਇਨਕਾਰ ਕਰ ਦਿੱਤਾ, ਉਹਨਾਂ ਨੂੰ ਠੁਕਰਾ ਦਿੱਤਾ। ਔਰ ਉਸ ਮੌਕੇ ਤੇ 9 ਕਰੋੜ ਆਦਮੀਆਂ ਨੂੰ ਨਾਲ ਲੈ ਕੇ ਡਾਕਟਰ ਅੰਬੇਦਕਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅੰਮ੍ਰਿਤ ਛਕਣਾ ਚਾਹੁੰਦੇ ਸਨ ਤੇ ਸਮਝਦੇ ਸਨ ਨੀਵਿਆਂ ਨੂੰ ਗਰੀਬਾਂ ਨੂੰ ਪਛੜੀਆਂ ਜਾਤੀਆਂ ਨੂੰ ਕੋਈ ਉੱਚਾ ਉਠਾਉਣ ਵਾਲਾ ਹੈ, ਗਲੇ ਲਗਾਉਣ ਵਾਲਾ ਹੈ, ਤੇ ਉਹ ਸਿਰਫ ਸਿਰਫ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਧਰਮ ਹੈ। ਮੈਂ ਇਹਨੇ ਲੋਕਾਂ ਨਾਲ ਅੰਮ੍ਰਿਤ ਛਕਣ ਵਾਸਤੇ ਹਾਜ਼ਰ ਹੋਇਆ ਹਾਂ, ਜੇ ਤੁਸੀਂ ਮੈਨੂੰ ਅਪਣਾ ਲਵੋ ਤੇ ਆਪਾਂ ਇਕੱਠੇ ਹੋ ਕੇ ਕੁਝ ਕਰ ਸਕਦੇ ਹਾਂ। ਪਰ ਜਿਨ੍ਹਾਂ ਲੋਕਾਂ ਨੂੰ ਇਹ ਖਤਰਾ ਪੈ ਗਿਆ ਵੀ ਬੰਦਾ ਪੜ੍ਹਿਆ ਲਿਖਿਆ 9 ਕਰੋੜ ਆਦਮੀ ਇਹਦੇ ਪਿੱਛੇ ਹੈ, ਜੇ ਇਹਨੂੰ ਅੰਮ੍ਰਿਤ ਛਕਾ ਦਿੱਤਾ ਸਾਨੂੰ ਕਿੰਨੇ ਪੁੱਛਣਾ ਹੈ। ਪਿਆਲਾ ਖੋ ਸ੍ਰੀ ਵਾ ਇਉਂ ਕਹਿਣ ਲੱਗੇ, ਇਹ ਗੱਲ ਨਹੀਂ ਹੋ ਸਕਦੀ। ਪਿਆਲਾ ਖੋ ਸ੍ਰੀ ਵਾ ਤੋ ਇਉਂ ਸਿੱਖ ਧਰਮ ਅੰਦਰ ਕੋਈ ਜਾਤੀ ਨਹੀਂ, ਕੋਈ ਪਾਤੀ ਨਹੀਂ। ਜਦੋਂ ਵੀ ਗੈਰ ਸਿੱਖ ਵਿਦਵਾਨ ਸਿੱਖ ਇਤਿਹਾਸ ਪੜ੍ਹਦੇ ਜਾਂ ਲਿਖਦੇ ਨੇ ਕਈ ਵਾਰੀ ਤੇ ਉਹਨਾਂ ਦੀਆਂ ਕਲਮਾਂ ਵਿਚੋਂ ਆ ਨਿਕਲਦੀ ਏ, ਤਾਹਾਂ ਨਿਕਲਦੀਆਂ ਨੇ ਕਿਤਨਾ ਮਹਾਨ ਧਰਮ ਸੀ ਔਰ ਇਹ ਕਿਤਨਾ ਕਮਜ਼ੋਰ ਹੋ ਚੁੱਕਾ ਹੈ। ਧਾਰਮਿਕ ਤੌਰ ਤੇ ਵੀ ਅਸੀਂ ਬਹੁਤ ਕਮਜ਼ੋਰ ਹੋ ਗਏ ਹਾਂ, ਧਾਰਮਿਕ ਤੌਰ ਤੇ ਵੀ ਅਸੀਂ ਕਾਫ਼ੀ ਪਿੱਛੇ ਚਲੇ ਗਏ ਹਾਂ ਜਿਤਨਾ ਸਾਨੂੰ ਧਾਰਮਿਕ ਤੌਰ ਤੇ ਉੱਪਰ ਹੋਣਾ ਚਾਹੀਦਾ ਸੀ। ਕਦੇ ਸ਼ਾਇਰੇ ਮਸ਼ਰਕ ਡਾਕਟਰ ਮੁਹੰਮਦ ਇਕਬਾਲ ਨੇ ਮੁਸਲਮਾਨਾਂ ਦੇ ਸਬੰਧ ਵਿਚ ਇਹ ਲਫ਼ਜ਼ ਕਹੇ ਸਨ, ਤੁਸੀਂ ਦੁਨੀਆਂ ਦੇ ਰਾਜ ਭਾਗ ਦੀ ਗੱਲ ਕਰਦੇ ਹੋ, ਦੁਨੀਆਂ ਕਿਆ ਹੈ ਹਮਾਰਾ ਦੀਨ ਰਹਿ ਜਾਏ। ਪਿਆਲਾ ਖੋ ਸ੍ਰੀ ਉਹ ਕਹਿਣ ਲੱਗਾ, ਮੁਸਲਮਾਨੋ ਹੋਰ ਤੇ ਸਾਰਾ ਕੁਝ ਤੁਸੀਂ ਗਵਾ ਚੁੱਕੇ ਹੋ, ਕਾਸ਼ ਤੁਸੀਂ ਆਪਣੇ ਦੀਨ ਨੂੰ ਕਾਇਮ ਰੱਖ ਸਕੋ, ਆਪਣੇ ਧਰਮ ਨੂੰ ਅਪਣਾ ਸਕੋ। ਹੋਰ ਤੇ ਸਾਰਾ ਕੁਝ ਗਿਆ ਹੀ ਗਿਆ ਹੈ, ਅਸੀਂ ਆਪਣੇ ਧਰਮ ਦੀਆਂ ਪਰੰਪਰਾਵਾਂ ਤੋਂ ਕਿਤਨੇ ਦੂਰ ਚਲੇ ਗਏ ਹਾਂ। ਸਿੱਖਾਂ ਦੇ ਜਾਤੀ ਪਾਤੀ ਇਲਾਕਾਈ ਪ੍ਰਸਤੀ ਦਿਨੋ ਦਿਨ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ, ਪਰ ਵਾਹਿਗੁਰੂ ਦੀ ਜਾਤੀ ਕੋਈ ਨਹੀਂ ਔਰ ਪਾਤ ਨਹੀਂ ਦੇ। ਫਿਰ ਕਹਿੰਦੇ ਨੇ ਉਹਦੀ ਕੋਈ ਪਾਤ ਵੱਖਰੀ ਸ਼੍ਰੇਣੀ ਵੀ ਨਹੀਂ, ਜਾਤਾਂ ਵਿਚੋਂ ਕੋਈ ਹੋਰ ਗੋਤ ਉਹਦੀ ਵੱਖਰੀ ਨਹੀਂ ਹੈ, ਔਰ ਪਾਤ ਨਹੀਂ ਦੇ। ਜਿਸ ਅਕਾਲ ਪੁਰਖ ਵਾਹਿਗੁਰੂ ਦਾ ਨਾ ਕੋਈ ਚਿੰਨ ਚੱਕਰ ਹੈ, ਨਾ ਕੋਈ ਵਰਨ ਹੈ, ਨਾ ਕੋਈ ਜਾਤੀ ਹੈ, ਅਤੇ ਨਾ ਹੀ ਕੋਈ ਉਹਦੀ ਵੱਖਰੀ ਸ਼੍ਰੇਣੀ ਹੀ ਹੈ ਕਿ ਉਹ ਇਸ ਤਰੀਕੇ ਨਾਲ ਵੱਖਰਾ ਬਣਾ ਸਮਝਿਆ ਜਾ ਸਕੇ। ਜਿਵੇਂ ਖੱਤਰੀ ਇੱਕ ਜਾਤੀ ਏ, ਉਹਦੇ ਵਿਚੋਂ ਉਪ ਜਾਤੀਆਂ ਨੇ, ਪਾਤੀਆਂ ਨੇ, ਹੋਰ ਕਈ ਕਿਸਮ ਦੀਆਂ। ਹਾਂ, ਕਈ ਕਹਿ ਦਿੰਦੇ ਨੇ ਜੀ ਇਹ ਵੱਖਰੀਆਂ ਵੱਖਰੀਆਂ ਜਾਤੀਆਂ ਨੇ, ਅਸੀਂ ਫਲਾਣੇ ਖੁਖਰੈਣ ਖੱਤਰੀਆਂ। ਪਿਆਲਾ ਖੋ ਸ੍ਰੀ ਵਾ ਕੋਈ ਆਪਣਾ ਹੋਰ ਵੱਖਰਾਪਨ ਕਹਿੰਦਾ ਹੈ, ਇਉਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਉਪ ਜਾਤੀ ਦੀ ਸ਼੍ਰੇਣੀ ਵੀ ਨਹੀਂ ਹੈ।
ਰੂਪ ਰੰਗ ਅਰ ਰੇਖ ਭੇਖ
ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਰੂਪ ਆਕਾਰ ਨਹੀਂ, ਜਿਵੇਂ ਸਾਡਾ ਰੂਪ ਹੈ ਮੁਖ ਦਾ ਸਰੀਰ ਦਾ, ਉਸ ਵਾਹਿਗੁਰੂ ਦਾ ਇੰਜ ਕੋਈ ਰੂਪ ਨਹੀਂ, ਜਿਵੇਂ ਸਾਡੇ ਰੰਗ ਨੇ ਜਿਨ੍ਹਾਂ ਦਾ ਜਿਹੜਾ ਥੋੜਾ ਜਿਹਾ ਰੰਗ ਚਿੱਟਾ ਹੋ ਜਾਵੇ ਤੇ ਆਪਣੇ ਲੋਕ ਕਹਿੰਦੇ ਨੇ ਚਿੱਟੇ ਤੇ ਗੋਰੇ ਵੀ ਕਹਿ ਦਿੰਦੇ ਨੇ ਵੀ ਇਹ ਗੋਰੇ ਨੇ ਜ਼ਿਆਦਾ ਗੋਰੇ ਨੇ ਚੱਲ ਲੱਖੋ ਸ੍ਰੀ ਵਾ ਪਰ ਇਹ ਵਿਚਾਰੇ ਕਾਲੇ ਬਣਨ ਲਈ ਕੀ ਪਾਪੜ ਵੇਲਦੇ ਨੇ ਧੁੱਪੇ ਲੇਟਦੇ ਨੇ ਧੁੱਪ ਸੇਕਦੇ ਨੇ ਵੀ ਕਿਤੇ ਕਾਲੇ ਹੋ ਜਾਈਏ ਇਹ ਤੇ ਇਸੇ ਤਰ੍ਹਾਂ ਹੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਰੰਗ ਵੀ ਨਹੀਂ ਅਰ ਰੇਖ ਕੋਈ ਰਿੱਖ ਵੀ ਨਹੀਂ ਮੱਛ ਦੀ ਕੱਛ ਦੀ ਪੈਰਾਂ ਦੀ ਹੱਥਾਂ ਦੀਆਂ ਜਿਹੜੀਆਂ ਲਕੀਰਾਂ ਹੁੰਦੀਆਂ ਨੇ ਇਹ ਵੀ ਨਹੀਂ ਭੇਖ ਕੋਈ ਭੇਖ ਵੀ ਨਹੀਂ ਜਿਵੇਂ ਸੰਨਿਆਸੀ ਨੇ ਉਦਾਸੀ ਨੇ ਜੋਗੀ ਨੇ ਜੰਗਮ ਨੇ ਸਰੇਵੜੇ ਨੇ ਇਹ ਕੋਈ ਭੇਖ ਵੀ ਨਹੀਂ ਕੋਈ ਕਹਿ ਨਾ ਸਕਦ ਕਿ ਕਿਸੇ ਪ੍ਰਕਾਰ ਕੋਈ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੇਖ ਰੇਖਾਵਾਂ ਭੇਖ ਕੋਈ ਕਹਿ ਨਹੀਂ ਸਕਦਾ ਕਿਉਂਕਿ ਉਹ ਇਹਨਾਂ ਸਭ ਚੀਜ਼ਾਂ ਤੋਂ ਉੱਪਰ ਹੈ
ਅਚਲ ਮੂਰਤ ਅਨਭਉ ਪ੍ਰਕਾਸ਼
ਫਿਰ ਉਹ ਅਕਾਲ ਪੁਰਖ ਵਾਹਿਗੁਰੂ ਅਚਲ ਸਦੈਵੀ ਤੌਰ ਤੇ ਅਟਲ ਮੂਰਤ ਸਰੂਪ ਵਾਲਾ ਹੈ ਉਹਦਾ ਸਰੂਪ ਅਟਲ ਹੈ ਜੇ ਮੂਰਤ ਸਮਝਾਂਗੇ ਤਾਂ ਮੂਰਤ ਟੁੱਟ ਜਾਵੇਗੀ ਭੱਜ ਜਾਵੇਗੀ ਨਾਸ਼ ਹੋ ਜਾਵੇਗੀ ਕੁਝ ਵਿਦਵਾਨਾਂ ਦਾ ਖਿਆਲ ਹੈ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਸੋਨੇ ਦੀ ਮੂਰਤੀ ਤਸਵੀਰ ਬਣਾ ਕੇ ਸ੍ਰੀ ਹਜ਼ੂਰ ਸਾਹਿਬ ਭੇਟ ਕੀਤੀ ਸੀ ਤੇ ਉਹ ਉਸ ਮੌਕੇ ਤੇ ਉਥੋਂ ਦੇ ਕੁਝ ਲੋਕਾਂ ਨੇ ਉਹਨੂੰ ਵੀ ਕੱਟ ਕੇ ਵੇਚਣ ਦਾ ਯਤਨ ਕੀਤਾ ਪਿਆਲਾ ਖੋ ਸ੍ਰੀ ਵਾ ਥੋੜੀ ਥੋੜੀ ਕੱਟ ਕੇ ਵੰਡ ਲਈਏ ਹੁਣ ਉਹ ਨਹੀਂ ਮਿਲਦੀ ਇਸ ਵਾਸਤੇ ਮੂਰਤੀ ਟੁੱਟ ਜਾਵੇਗੀ ਭੱਜ ਜਾਵੇਗੀ ਪਰ ਹਜ਼ੂਰ ਤੇ ਕਹਿ ਰਹੇ ਨੇ ਅਚਲ ਮੂਰਤ ਉਹ ਸਾਕਾਰ ਪੁਰਖ ਵਾਹਿਗੁਰੂ ਦਾ ਜੋ ਮੂਰਤ ਸਰੂਪ ਹੈ ਅਕਾਲ ਮੂਰਤ ਹੈ ਜੋ ਮੌਤ ਤੋਂ ਵੀ ਡੁਲਾਇਆ ਨਹੀਂ ਜਾ ਸਕਦਾ ਅਟਲ ਰਹਿਣ ਵਾਲੇ ਸਰੂਪ ਵਾਲਾ ਹੈ ਅਨੁਭਵ ਪ੍ਰਕਾਸ਼ ਸੈਭੰ ਦਾ ਜੋ ਅਰਥ ਹੈ ਉਹ ਹੀ ਅਨੁਭਵ ਦਾ ਅਰਥ ਹੈ ਉਹ ਆਪਣੇ ਆਪ ਤੋਂ ਗਿਆਨ ਸਰੂਪ ਹੈ ਪ੍ਰਕਾਸ਼ਵਾਨ ਹੈ ਅਮਿਤੋਜ ਕਹਿਜੈ ਅਮਿਤ ਓਜ ਮਿਣਤੀ ਤੋਂ ਰਹਿਤ ਉਹਦਾ ਬਲ ਕਿਹਾ ਜਾਂਦਾ ਕਹਿਜੈ ਕਥਨ ਕੀਤਾ ਜਾਂਦਾ ਅਮਿਤੋਜ ਮਿਣਤੀ ਤੋਂ ਰਹਿਤ ਓਜ ਬਲ ਵਾਲਾ ਉਹਦਾ ਬਲ ਮਿਣਤੀ ਤੋਂ ਰਹਿਤ ਕਥਨ ਕੀਤਾ ਜਾਂਦਾ ਉਹਦੇ ਬਲ ਨੂੰ ਉਹਦੀ ਤਾਕਤ ਨੂੰ ਉਹਦੀ ਸ਼ਕਤੀ ਨੂੰ ਕੋਈ ਮਿਣ ਨਹੀਂ ਸਕਦਾ ਜੀ
ਕੋਟ ਇੰਦਰ ਇੰਦਰਾਨ
ਕਹਿੰਦੇ ਨੇ ਕਰੋੜਾਂ ਜਿਹੜੇ ਰਾਜੇ ਇੰਦਰ ਨੇ ਉਹਨਾਂ ਦਾ ਵੀ ਇੰਦਰਾਨ ਰਾਜ ਹੈ ਉਹ ਕਰੋੜਾਂ ਇੰਦਰ ਵਰਗੇ ਰਾਜਿਆਂ ਦਾ ਵੀ ਇੰਦਰਾਨ ਰਾਜ ਹੈ ਇੰਦਰ ਵਰਗੇ ਰਾਜੇ ਵੀ ਉਹਨੂੰ ਆਪਣਾ ਇੰਦਰ ਸਮਝਦੇ ਨੇ ਰਾਜਾ ਸਮਝਦੇ ਨੇ ਉਹਦੇ ਹੁਕਮ ਅੱਗੇ ਆਪਣਾ ਸਿਰ ਝੁਕਾਉਂਦੇ ਨੇ
ਸਾਹੇ ਸਾਹਾਨ ਗਣਿਜਾ
ਉਹ ਅਕਾਲ ਪੁਰਖ ਵਾਹਿਗੁਰੂ ਸਾਹੇ ਸ਼ਾਹੂਕਾਰਾਂ ਦਾ ਸ਼ਾਹੇ ਸ਼ਾਹੂਕਾਰ ਗਿਣਜੈ ਗਿਣਿਆ ਜਾਂਦਾ ਵਿਚਾਰਿਆ ਜਾਂਦਾ ਉਹ ਇੰਦਰ ਵਰਗੇ ਰਾਜਿਆਂ ਦਾ ਵੱਡਾ ਰਾਜਾ ਇੰਦਰ ਹੈ ਸ਼ਾਹੂਕਾਰਾਂ ਦਾ ਉਹ ਵੱਡਾ ਸ਼ਾਹੂਕਾਰ ਗਿਣਿਆ ਜਾਂਦਾ ਵਿਚਾਰਿਆ ਜਾਂਦਾ ਉਹ ਸ਼ਾਹੂਕਾਰਾਂ ਦਾ ਵੱਡਾ ਸ਼ਾਹੂਕਾਰ ਹੈ
ਤ੍ਰਿਭਵਨ ਮਹੀਪ ਸੁਰ ਨਾਰਿਆ ਸੁਰ
ਤ੍ਰਿਭਵਨ ਮਹੀਪ ਉਹ ਸਿਰਫ ਇਸ ਦੁਨੀਆਂ ਦਾ ਹੀ ਨਹੀਂ ਤ੍ਰਿਭਵਨ ਤਿੰਨ ਲੋਕ ਸਵਰਗ ਮਸ਼ ਪਤਾਲ ਕਹਿੰਦੇ ਨੇ ਇਹ ਤਿੰਨੇ ਲੋਕ ਨੇ ਉਹ ਅਕਾਲ ਪੁਰਖ ਵਾਹਿਗੁਰੂ ਤਿੰਨਾਂ ਲੋਕਾਂ ਦਾ ਮਹੀਪ ਰਾਜਾ ਹੈ ਉਹ ਤਿੰਨਾਂ ਲੋਕਾਂ ਦਾ ਰਾਜਾ ਹੈ ਸ਼ਹਿਨਸ਼ਾਹ ਹੈ ਹੁਕਮਰਾਨ ਹੈ ਸੁਰ ਨਰ ਅਸੁਰ ਦੇਵਤੇ ਸੁਰ ਦੇਵਤੇ ਨਰ ਮਨੁਸ਼ ਅਸੁਰ ਦੈਂਤ ਹਾਂਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿਚ ਚਲਦੇ ਨੇ ਕਿਉਂਕਿ ਉਹ ਤਿੰਨਾਂ ਲੋਕਾਂ ਦਾ ਮਾਲਕ ਹੈ ਇਹ ਤਿੰਨਾਂ ਲੋਕਾਂ ਦੇ ਜੀਵ ਦੇਵਤੇ ਮਨੁਸ਼ ਅਤੇ ਦੈਂਤ ਉਹਦੇ ਹੁਕਮ ਵਿਚ ਨੇ ਉਹਦੇ ਹੁਕਮ ਅੱਗੇ ਸਿਰ ਝੁਕਾਉਂਦੇ ਨੇ
ਨੇਤ ਨੇਤ ਬਨ ਤ੍ਰਿਣ ਕਹਿਤ
ਜਿੱਥੇ ਇਹ ਦੇਵਤੇ ਮਨੁਸ਼ ਅਤੇ ਦੈਂਤ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨੇਤ ਨੇਤ ਬੇਅੰਤ ਬੇਅੰਤ ਕਹਿੰਦੇ ਨੇ ਉਥੇ ਬਨ ਜੰਗਲ ਜੰਗਲ ਦੇ ਤ੍ਰਿਣ ਕੱਖ ਜਿਵੇਂ ਘਾਹ ਦੀਆਂ ਤਿੜਾਂ ਹੁੰਦੀਆਂ ਨੇ ਘਾਹ ਦੇ ਤ੍ਰਿਣ ਕੱਖ ਹੁੰਦੇ ਨੇ ਜਿਵੇਂ ਇਹ ਦੇਵਤੇ ਦੈਂਤ ਮਨੁਸ਼ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬੇਅੰਤ ਬੇਅੰਤ ਕਹਿੰਦੇ ਨੇ ਇਵੇਂ ਜੰਗਲ ਦੇ ਵਰਿਕਸ਼ ਜੰਗਲ ਦੇ ਪੱਤਰੇ ਜੰਗਲ ਦੇ ਜਿਹੜੇ ਕੱਖ ਨੇ ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬੇਅੰਤ 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 ਕਹਿੰਦੇ ਨੇ
ਤਵ ਸਰਵਨਾਮ ਕਥੈ ਕਰਮ ਨਾਮ ਵਰਣਤ ਤਵ ਸਰਵਨਾਮ ਕਥੈ ਕਮਨ
ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀਓ ਤਵ ਤੁਹਾਡੇ ਆਪ ਜੀ ਦੇ ਸਾਰੇ ਨਾਵਾਂ ਦਾ ਕੌਣ ਕਥਨ ਕਰੇ ਕੋਈ ਵੀ ਤੇਰੇ ਸਾਰੇ ਨਾਵਾਂ ਦਾ ਕਥਨ ਨਹੀਂ ਕਰ ਸਕਦਾ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀਓ ਤੁਹਾਡੇ ਸਾਰੇ ਨਾਵਾਂ ਦੇ ਤਾਈ ਕੌਣ ਕਥਨ ਕਰੇ ਕੌਣ ਵਰਣਨ ਕਰੇ ਹਾਂਜੀ
ਕਰਮ ਨਾਮ ਵਰਣਤ ਸਮਤ
ਹਰ ਸਮਤ ਸ੍ਰੇਸ਼ਟ ਮਤ ਵਾਲੇ ਕਿਉਂਕਿ ਮੰਨਣ ਕੋਈ ਵੀ ਕਰ ਲਵੇ ਸਮਤ ਜ਼ਰੂਰ ਪ੍ਰਾਪਤ ਹੁੰਦੀ ਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਜਪ ਸਾਹਿਬ ਹਜ਼ੂਰ ਵਰਣਨ ਕਰ ਰਹੇ ਨੇ ਸਮਤ ਚੰਗੀ ਮਤ ਵਾਲੇ ਜਿਹੜੇ ਪ੍ਰਭੂ ਦੇ ਮਤਲਾਸ਼ੀ ਨੇ, ਪ੍ਰਭੂ ਦੇ ਢੂੰਡਾਊ ਨੇ, ਪ੍ਰਭੂ ਦੇ ਖੋਜੀ ਨੇ, ਜਿਹੜੇ ਗੁਰਦੁਆਰੇ ਆਉਂਦੇ ਨੇ, ਸਮਝ ਲਓ ਉਹਨਾਂ ਨੂੰ ਸਮਤ ਪ੍ਰਾਪਤ ਹੋ ਗਈ ਹੈ, ਗੁਰੂ ਨੇ ਮਤ ਦੇ ਦਿੱਤੀ ਹੈ। ਜਿਹੜੇ ਦੂਸਰੇ ਪਾਸੇ ਜਾਂਦੇ ਨੇ ਪਿਆਰ ਨਾਲ, ਖੋ ਸ੍ਰੀ ਵਾਹ ਵੀ ਜਰਾ ਥੋੜਾ ਜਿਹਾ ਗਮ ਮਿਟਾ ਆਈਏ, ਇੱਥੇ ਥੋੜਾ ਜਿਹਾ ਆਰਾਮ ਲੈ ਆਈਏ, ਕੁਝ ਕਾਰੋਬਾਰ ਕਰਕੇ ਥੱਕੇ ਹੋਏ ਹਾਂ, ਇਹ ਚੀਜ਼ ਥੋੜਾ ਜਿਹਾ ਆਰਾਮ ਮਿਲ ਜਾਵੇਗਾ। ਪਰ ਨਹੀਂ, ਉਹਨਾਂ ਨੂੰ ਕੁਮਤ ਹੈ, ਸਮਤ ਤਾਂ ਇਧਰ ਲਿਆਵੇਗੀ, ਕੁਮਤ ਦੂਸਰੇ ਪਾਸੇ ਲੈ ਜਾਵੇਗੀ। ਤਾਂ ਸਰਬ ਨਾਮ ਕਥੇ ਕਵਨ ਕਰਮ ਨਾਮ ਵਰਨਤ ਸਮਤ, ਸ੍ਰੇਸ਼ਟ ਮਤ ਵਾਲੇ ਮਹਾਂਪੁਰਸ਼ ਕਹਿੰਦੇ ਸਨ ਵਿਆਸ ਵਰਗੇ, ਸ੍ਰੇਸ਼ਟ ਮਤ ਵਾਲੇ ਵਿਦਵਾਨ। ਹੇ ਅਕਾਲ ਪੁਰਖ ਵਾਹਿਗੁਰੂ, ਜੋ ਜੋ ਤੂੰ ਕਰਮ ਕੀਤੇ ਨੇ, ਕਰਮ ਨਾਮ ਜੋ ਤੂੰ ਕਰਮ ਕੀਤੇ ਨੇ, ਕਰਮਾ ਕਰਕੇ ਜਿਹੜੇ ਜਿਹੜੇ ਤੇਰੇ ਨਾਮ ਪੈ ਗਏ, ਸ੍ਰੇਸ਼ਟ ਮਤ ਵਾਲੇ ਵਿਆਸ ਵਰਗੇ ਵੱਡੇ ਵੱਡੇ ਵਿਦਵਾਨ ਤੇਰੇ ਉਹਨਾਂ ਨਾਵਾਂ ਦਾ ਕਥਨ ਕਰਦੇ ਨੇ, ਉਹਨਾਂ ਨਾਵਾਂ ਦਾ ਵਰਣਨ ਕਰ ਰਹੇ ਨੇ, ਜਿਵੇਂ ਗੋਪਾਲ ਹੈ, ਗੋਬਿੰਦ ਹੈ। ਕਥਾ ਦੀ ਸਮਾਪਤੀ ਤੇ ਸਾਰੇ ਵਿਦਿਆਰਥੀ ਮਿਲ ਕੇ ਪੜ੍ਹਦੇ ਸਨ ਮਹਾਂਪੁਰਸ਼ਾਂ ਦੇ ਹੁਕਮ ਮੁਤਾਬਿਕ, ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਗੌੜੀ ਬਾਵਨ ਖਰੀ ਮਹੱਲਾ ਪੰਜਵਾਂ। ਇਹ ਜਿਹੜੇ ਉਹਦੇ ਨਾਮ ਨੇ, ਇਹ ਕਰਮਾ ਕਰਕੇ ਪਏ ਹੋਏ ਨੇ। ਇਸ ਲਈ ਸ੍ਰੇਸ਼ਟ ਮਤ ਵਾਲੇ, ਚੰਗੀ ਮਤ ਵਾਲੇ, ਸ਼ੁਭ ਮਤ ਵਾਲੇ ਜਿਹੜੇ ਵਿਦਵਾਨ ਨੇ ਵਿਆਸ ਵਰਗੇ, ਇਹ ਸਭ ਚਾਤਰ ਸਿਆਣੇ, ਉਹ ਤੇਰੇ ਕਰਮਾ ਕਰਕੇ ਜੋ ਜੋ ਤੂੰ ਕਰਮ ਕੀਤਾ, ਉਸ ਉਸ ਨਾਮ ਉਹ ਨਾਮ ਪਿਆ, ਉਹ ਕਰਮਾਂ ਵਾਲੇ ਤੇਰੇ ਨਾਮਾਂ ਦਾ ਸ੍ਰੇਸ਼ਟ ਮਤ ਵਾਲੇ ਵਰਣਨ ਕਰਦੇ ਨੇ। ਪਰ ਹੇ ਮੇਰੇ ਸਾਹਿਬਾ, ਤੇਰੇ ਸਾਰੇ ਨਾਵਾਂ ਨੂੰ ਕੌਣ ਵਰਣਨ ਕਰੇ, ਕੌਣ ਕਥਨ ਕਰੇ? ਨਹੀਂ ਕੀਤਾ ਜਾ ਸਕਦਾ ਤੇਰੇ ਨਾਵਾਂ ਦਾ ਵਰਣਨ, ਨਹੀਂ ਵਰਣਨ ਕੀਤੇ ਜਾ ਸਕਦੇ ਤੇਰੇ ਗੁਣ, ਤੇਰੇ ਕਵਨ ਕਵਨ ਗੁਣ ਕਹੇ ਕਹੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਮੇਰੇ ਠਾਕੁਰ ਊਚ ਭਗਵਾਨਾ, ਸੂਹੀ ਮਹੱਲਾ ਚੌਥਾ। ਇਉਂ ਹਜ਼ੂਰ ਉਸ ਨਿਰਾਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਿਰਗੁਣ ਰੂਪ ਦਾ ਵਰਣਨ ਕਰਦਿਆਂ ਹੋਇਆਂ ਅਖੀਰ ਤੇ ਵਰਣਨ ਕਰ ਰਹੇ ਨੇ, ਹੇ ਮੇਰੇ ਸਾਹਿਬਾ, ਤੇਰੇ ਸਾਰੇ ਨਾਵਾਂ ਨੂੰ ਕੌਣ ਵਰਣਨ ਕਰੇ? ਭਾਵ ਕੋਈ ਵੀ ਕਥਨ ਨਹੀਂ ਕਰ ਸਕਦਾ। ਚੰਗੀ ਮਤ ਤੇ ਬੁੱਧ ਵਾਲੇ, ਜੋ ਜੋ ਤੂੰ ਉਪਕਾਰ ਕੀਤੇ ਨੇ, ਕਰਮ ਕੀਤੇ ਨੇ, ਜਿਵੇਂ ਗਰੀਬਾਂ ਨੂੰ ਨਿਵਾਜਿਆ ਤਾਂ ਅਸੀਂ ਕਹਿੰਦੇ ਹਾਂ ਗਰੀਬ ਨਿਵਾਜ, ਇਸੇ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਜੇ ਉਹ ਨਨਕਾਣਾ ਸਾਹਿਬ ਵਿਚ ਪ੍ਰਗਟ ਹੋਏ ਤੇ ਕੁਝ ਲੋਕਾਂ ਨੇ ਕਿਹਾ ਆਫਤਾਬੇ ਨਨਕਾਣਾ, ਕਿ ਉਹ ਨਨਕਾਣੇ ਦਾ ਸੂਰਜ ਹੈ। ਇਹਨਾਂ ਕਰਮਾਂ ਵਾ ਕਰਕੇ ਜੋ ਤੇਰੇ ਨਾਮ ਪਏ ਨੇ, ਉਹਨਾਂ ਕਰਮਾਂ ਵਾਲੇ ਨਾਵਾਂ ਦਾ ਸ੍ਰੇਸ਼ਟ ਮਤ ਵਾਲੇ ਵਰਣਨ ਕਰ ਰਹੇ ਨੇ। ਮੇਰੇ ਤੇ ਕਿਰਪਾ ਕਰ, ਮੈਨੂੰ ਇਸ ਮਤ ਬਖਸ਼ਿਸ਼ ਕਰ, ਤਾਂ ਜੋ ਮੈਂ ਤੇਰੇ ਕਰਮਾਂ ਦੁਆਰਾ ਪਏ ਹੋਏ ਜੋ ਨਾਮ ਨੇ, ਉਹਨਾਂ ਕਰਮ ਨਾਵਾਂ ਦਾ ਵਰਣਨ ਕਰ ਸਕਾਂ। ਇਹਨਾਂ ਵਿਚਾਰਾਂ ਨਾਲ ਜਾਪ ਸਾਹਿਬ ਦੇ ਪਹਿਲੇ ਛੰਦ ਦਾ ਵਿਚਾਰ ਸਮਾਪਤ ਏ, ਤੇ ਇਸ ਦੀ ਸਮਾਪਤੀ ਦੇ ਨਾਲ ਹੀ ਅੱਜ ਦਾ ਵਿਚਾਰ ਵੀ ਸਮਾਪਤ ਹੈ। ਆਪ ਸੰਗਤਾਂ ਨੇ ਭੁੱਲ ਚੁੱਕ ਦੀ ਖਿਮਾ ਕਰਨੀ, ਸੰਗਤਾਂ ਵੱਲੋਂ ਬਿਨ ਸੇਵਾ ਆਈ ਥਾ ਵਿਚਾਰ ਦੇ ਸਬੰਧ ਵਿਚ ਸੱਚੇ ਪਾਤਸ਼ਾਹ ਸਰਬਾਦੀ ਕਾਲਨਾ ਥਾਂ ਪਾਣ, ਵਕਤ ਨਾਲ ਸਮਾਪਤੀ ਹੋਇਆ ਕਰੇਗੀ, ਕਿਉਂਕਿ ਕੱਲ ਤਾਂ ਭੋਗ ਪਿਆ ਸੀ, ਇਸ ਲਈ ਕੁਝ ਟਾਈਮ ਜ਼ਿਆਦਾ ਲੱਗਿਆ, ਇਸ ਲਈ ਠੀਕ 7 to 8 ਵਜੇ ਤੱਕ ਕਥਾ ਵਿਚਾਰ ਹੋਇਆ ਕਰੇਗੀ। ਆਪ ਨੂੰ ਬੇਨਤੀ ਕਰਾਂਗਾ ਕਿ ਸਮਾਈ ਪਾਈ ਜਿਤਨੇ ਕਿ ਤੁਸੀਂ ਆਉਂਦੇ ਹੋ, ਬਹੁਤੇ ਨਹੀਂ ਤੇ ਇੱਕ ਸੱਜਣ ਤਾਂ ਨਾਲ ਲੈ ਕੇ ਆਇਆ ਕਰੋ, ਬੜਾ ਫਰਕ ਪੈਂਦਾ। ਇੱਕ ਸੱਜਣ ਕੁਝ ਦਿਨ ਹੀ ਕਥਾ ਵਿਚ ਆਏ ਤੇ ਹੁਣ ਉਹਨਾਂ ਨੇ ਸ਼ਰਾਬ ਛੱਡਣ ਲਈ ਤੇ ਦਸਤਾਰ ਬੰਨਣ ਲਈ ਗੁਰੂ ਚਰਨਾਂ ਵਿਚ ਬੇਨਤੀ ਕੀਤੀ। ਇਉਂ ਸੰਗਤ ਵਿਚ ਆਉਣ ਦਾ ਲਾਭ ਹੁੰਦਾ, ਸੰਗਤ ਵਿਚ ਆਉਣ ਦਾ ਅਸਰ ਹੁੰਦਾ, ਕੋਈ ਆਵੇ ਤੇ ਬਖਸ਼ਿਸ਼ ਹੁੰਦੀ ਹੈ।
ਨੇਤ ਨੇਤ ਬਨ ਤ੍ਰਿਣ ਕਹਿਤ, ਤਾ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸਮਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿ ਚੰਦ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ,
ਨਮਸਤੰ ਰੂਪੇ, ਨਮਸਤੰ ਅਨੂਪੇ,
ਨਮਸਤੰ ਆਪੇਖੇ, नमस्तं आलेखे
नमस्तं आकाये नमस्तं अजाये। वाहिगुरु जी का खालसा वाहिगुरु जी की फतेह। परम सत्कार सम्मान योग गुरु रूप खालसा सात संगत जीओ साहिबे कमाल साहिबे जमाल पीरान पीर मीरान मीर सर्वरे कायनात कुल आलम दे सुल्तान राजान राज पानान पान देवान देव उपमा महान दे समरथ साहिब पार ब्रह्म गुरु परमेश्वर तन तन सतगुरु आद श्री गुरु ग्रंथ साहिब महाराज जी दी पावन पवित्र हसूरी विखे सुशोभित होके आप जी ने अमृत रूप अमर जीवन बख्शिश करन हारी सतगुरु जी दी अमृत बाणी दा अमृत रूप शब्द कीर्तन गुरु के सुगढ़ सुजान विद्वान कीर्तनिया पासों शर्वन करके आनंद मानिया है। साहिब श्री गुरु गोबिंद सिंह साहिब दशमेश पिता जी दी पवित्र अमृत दाती बाणी जाप साहिब जी दा विचार आप जी दे हुकम मुताबिक कल तो विचारना आरंभ होया है। साहिब गुरु गोबिंद सिंह जी महाराज जी दे संबंध विच दरवेश कवि भाई नंद लाल जी ने बहुत शब्द बयान किते हैं। हर शब्द दा वखरा वखरा भाव है पर एक लफ्ज उन्होंने अजिहा भी वरत्या है जिसनु इस्लाम ने खुदावंद करीम दे संबंध विच महसूस किया है। ते ओ शब्द श्री गुरु ग्रंथ साहिब जी महाराज विच भी अकाल पुरख वाहिगुरु जी दे संबंध विच आया है पर गुरमत दे विचार गुरबाणी दे हुक्म अनुसार गुरु ते परमेश्वर दो नहीं बल्कि इको ही है। सिखी अते संगति पार ब्रह्म कर नमस्कारिया राम कली की वार राय बलवंती दीवा। हां इस्लाम ने खुदावंद करीम नू कादर कहा ते श्री गुरु नानक देव जी महाराज वार आशा विच फुरमांदे हन आपी ने आप साजियो आपी ने रचियो नाओ दुई कुदरत साजी है कर आसन डिठो चाओ दाता करता आप तू तुस देव है करह पसाओ तू जानोई सब सह दे लैसह जिंद कवाओ कर आसन डिठो चाओ वार आसा महला पहला। भाव ऐ कादर अपनी कुदरत द्वारा तू सब तो पहला अपनी कुदरत दी साधना कीती ते कुदरत द्वारा ए तमाम कायनात
सारे ब्रह्मांड सारे खंड तू आप साजना कीते ने। इसे ही तरह भाई साहब भाई नंद लाल जी कहंदे ने कादरे हर कार गुर गोबिंद सिंह। भाई साहब भाई नंद लाल गुरु गोबिंद सिंह जी ओ कादर ने जो इस जगत दे हर कार्ज नू खुद करन वाले ने। मूल मंत्र विच कादर नू करता वर्णन किया गया है। ते भाई नंद लाल जी दा कादर भाई नंद लाल जी दा करता साहिब गुरु गोबिंद सिंह जी दशमेश पिता गरीब निवास महाराज जी ही तहन। हां उस कादर ने बड़े सुंदर सुंदर इस धरती ते बाग लगा दिते सुंदर पहाड़ बना दिते। पिछली बारी वैनकूवर तो उथों दी राजधानी जांदियां छोटे जे टापू विच चौगिरदा देखण तो ए महसूस हुंदा सी भी है कोई कादर जिसने इतनी प्रकृतिक सुंदर रचना कीती है कि ओ दी रचना नू देख देख के आदमी दे मुख तो एहो ही निकलदा है बलिहारी कुदरत वस्या तेरा अंत ना जाई लिखिया वार आसा महला पहला। सुंदर पहाड़ ने वख वख चीजा दिया सुंदर खाना हन फुल कितने सुंदर ने दरियावा दे बहाओ पहाड़ा दे चश्मे कितने सुंदर हन। पर ए सारी रचना करन वाला कादर गुरु गोबिंद सिंह जी महाराज आप ही तो है। पर जिवें हुक्म आया कर कर वेख है सिरजनहार नानक सच्चे की साची कार जप साहिब। इसे ही तरह गुरु गोबिंद सिंह जी महाराज जी ने जे बाल लीला कीती तां गंगा नदी दे किनारे ते ओ खूब नदी दे विच छालांगा लगांदे सन गोते लगांदे सन खूब तैरदे सन और बच्चियां दे नाल खेलदियां होयां एक दूसरे ते दब के भरपूर छिट्टे पांदे सन। हां जी खेल कीती बाल लीला कीती तां कहंदे ने गंगा जी दे किनारे ते फिर जे जिंदगी दा संघर्ष कीता खालसापन दी साधना कीती अपना निवास स्थान कायम कीता ते सतलुज नदी दे किनारे ते श्री आनंदपुर साहब जिंदगी दी आरंभता गंगा दे किनारे तो श्री पटना साहिब ते फिर जिंदगी दा संघर्ष कीता सतलुज नदी दे किनारे ते शायद इस नदी नाल उना दा वधीक स्नेह ते प्यार है। दसम ग्रंथ जी दी रचना विच ओ बहुत वारी सतलुज दा जिक्र करदे ने। संबत सत्रह सहस भणिजै अर्ध सहस फुनतीन कहिजै भादरव सदी अष्टमी रब वारा तीर सद्रव ग्रंथ सुधारा चरित्र उपख्यान दसम ग्रंथ प्याला खो श्रीवा नेतर तुंग के चरण तार सद्रव तीर तरंग श्री भगवत पूर्ण की रगबर कथा प्रसंग दसम ग्रंथ। एह एना ही नहीं कई थावां ते आप जी ने सतलुज दी नदी दी प्रशंसा कीती है। शायद हिंदुस्तान दियां 999 नदियां विचों बेशक कुछ लोग मनदे सन कि गंगा दे पानी विच नहातियां गंगा दा जल पीतियां पाप झड़ जांदे ने मनुख नूं पवित्रता प्राप्त हो जांदी है। पर गंगा महात्म दी किसे पुस्तक विच गंगा नूं जीवन दाती नहीं किया गया। गुरु गोबिंद सिंह जी महाराज ने इस नदी सतलुज नूं इसलिए प्यार कीता क्योंकि दुनिया दे सामने उन्हां विखाल भी दिता कि सतलुज नदी सिर्फ पाप ही निवृत नहीं करदी इस दे जल विचों बने हुए अमृत दे जे कोई पांच घुट पी लवे ते उन्हों अमर जीवन प्राप्त हो जाता है उन्हों अमर जिंदगी प्राप्त होती है। इतिहास दसता है हिस्ट्री बयान कर दी है। लोग कहंदे ने कि हिंदुस्तान दे दरियावां विचों ही कोई दरिया सी जिस दे पानी नूं लोगां ने अमृत समझिया सिर्फ समझिया ही नहीं ਉਸ ਜਲ ਨੇ ਉਸ ਪਾਣੀ ਨੇ ਅੰਮ੍ਰਿਤ ਦੇ ਨਾਲੋਂ ਵੀ ਮਹਾਨ ਕੰਮ ਕੀਤਾ ਔਰ ਮਨੁੱਖ ਨੂੰ ਅਮਰ ਜੀਵਨ ਦਿੱਤਾ। ਦਸ਼ਮੇਸ਼ ਪਿਤਾ ਜੀ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ ਤਾਂ ਉਹਦੇ ਵਿਚ ਹਿੰਦੁਸਤਾਨ ਦੀ ਹੋਰ ਕਿਸੇ ਨਦੀ ਦਾ ਨਹੀਂ ਬਲਕਿ ਸਤਲੁਜ ਨਦੀ ਦਾ ਜਲ ਪਾਇਆ। ਲੱਖੋ ਸ੍ਰੀ ਵਾਹ ਸਤਲੁਜ ਨਦੀ ਦਾ ਜਲ ਹਜ਼ੂਰ ਨੇ ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਦੁਨੀਆਂ ਦੇ ਲੋਕਾਂ ਨੂੰ ਅਮਰ ਜੀਵਨ ਦੀ ਦਾਤ ਦੇਣ ਲਈ ਉਨ੍ਹਾਂ ਨੇ ਸਤਲੁਜ ਨਦੀ ਦਾ ਜਲ ਚੁਣਿਆ। ਜਿਵੇਂ ਕਿ ਬਹੁਤ ਸੋਨਾ ਵੀ ਸੀ ਚਾਂਦੀ ਵੀ ਸੀ ਤੇ ਭਾਈ ਸੇਵਾ ਸਿੰਘ ਜੀ ਤਾਂ ਇਹ ਜ਼ਿਕਰ ਕਰਦੇ ਨੇ ਕਿ ਦਸ਼ਮੇਸ਼ ਪਿਤਾ ਜੀ ਜਦੋਂ ਸਤਲੁਜ ਨਦੀ ਦੇ ਜਲ ਨਾਲ ਇਸ਼ਨਾਨ ਕਰਦੇ ਸਨ ਤਾਂ ਉਹ ਜਲ ਚਾਂਦੀ ਦੀ ਗਾਗਰ ਵਿਚ ਲਿਆ ਕੇ ਰੱਖਿਆ ਜਾਂਦਾ ਸੀ। ਚਾਂਦੀ ਦੀ ਗਾਗਰ ਵਿਚ ਲਿਆ ਕੇ ਸੇਵਾਦਾਰ ਹਜ਼ੂਰ ਨੂੰ ਇਸ਼ਨਾਨ ਕਰਵਾਉਂਦੇ ਸਨ। ਪਰ ਗੁਰੂ ਜੀ ਨੇ ਧਾਤੂਆਂ ਵਿਚੋਂ ਲੋਹੇ ਦੀ ਧਾਤੂ ਨੂੰ ਉੱਤਮ ਗਿਣਿਆ। ਲੋਹੇ ਦੇ ਬਾਟੇ ਵਿਚ ਜੇ ਜਲ ਪਾਇਆ ਤੇ ਸਤਲੁਜ ਨਦੀ ਦਾ ਪਾਇਆ। ਜ਼ਿਆਦਾ ਇਸ ਪਾਸੇ ਨਾ ਜਾਂਦਿਆਂ ਹੋਇਆਂ ਕਿਉਂਕਿ ਅਖਰੀ ਅਰਥ ਵੀ ਵਿਚਾਰਨੇ ਨੇ, ਜ਼ਿਆਦਾ ਇਸ ਪਾਸੇ ਨਾ ਜਾਂਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਨੇ ਜੀਵਨ ਦਾ ਸੰਘਰਸ਼ ਕੀਤਾ ਤਾਂ ਸਤਲੁਜ ਨਦੀ ਦੇ ਕਿਨਾਰੇ ਅਮਰ ਦੀ ਦਾਤ ਦੇਣ ਲਈ ਜੇ ਜਲ ਚੁਣਿਆ ਤੇ ਸਤਲੁਜ ਨਦੀ ਦਾ ਪਹੇ ਦੇ ਨਾਲ ਨਾਲ ਉਨ੍ਹਾਂ ਨੇ ਜਮੁਨਾ ਨਦੀ ਦੇ ਕਿਨਾਰੇ ਤੇ ਵੀ ਬਹੁਤ ਕੁਝ ਕੀਤਾ। ਜਾਂ ਇਉਂ ਕਹੀਏ ਆਨੰਦਪੁਰ ਦੇ ਆਨੰਦਦਾਇਕ ਵਾਤਾਵਰਨ ਵਿਚ ਜੋ ਥੋੜੀ ਜੀ ਭੜਕਾਹਟ ਆ ਗਈ ਸੀ, ਥੋੜੀ ਜੀ ਉਤੇਜਨਾ, ਥੋੜਾ ਜਿਹਾ ਜੋਸ਼ ਪੈਦਾ ਹੋਇਆ ਸੀ, ਜਿਸ ਨੂੰ ਮਾਤਾ ਗੁਜਰੀ ਜੀ ਆਨੰਦਪੁਰ ਦੇ ਵਾਤਾਵਰਨ ਵਿਚ ਖਲਲ ਮਹਿਸੂਸ ਕਰਦੇ ਸਨ, ਇਹ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਵਡਿਆਈ ਏ ਕਿ ਆਪਣੀ ਮਾਂ ਦੀ ਖਾਹਿਸ਼ ਪੂਰੀ ਕਰਨ ਲਈ ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਉਂਟਾ ਸਾਹਿਬ ਤਸ਼ਰੀਫ ਲਿਆਂਦੀ। ਪਰ ਅੱਜ ਦੇ ਸਮੇਂ ਤੇ ਮਾਂ ਤੇ ਬਾਪ ਨੂੰ ਕਹਿ ਦਿੰਦੇ ਤੁਸੀਂ ਤੇ ਹੁਣ ਓਲਡ ਹੋ, ਤੁਹਾਡੇ ਤੇ ਪੁਰਾਣੇ ਖਿਆਲ ਨੇ, ਪਿਆਲਾ ਖੋ ਸ੍ਰੀ। ਉਹ ਜਮੁਨਾ ਨਦੀ ਦੇ ਕਿਨਾਰੇ ਤੇ ਤਸ਼ਰੀਫ ਲਿਆਏ ਨੇ ਔਰ ਸਤਲੁਜ ਦੇ ਜਲ ਨੂੰ ਅੰਮ੍ਰਿਤ ਬਣਾਉਣ ਵਾਲੀ ਉਹ ਪਵਿੱਤਰ ਬਾਣੀ ਜਾਪ ਸਾਹਿਬ ਇਸੇ ਨਦੀ ਦੇ ਕਿਨਾਰੇ ਤੇ ਉਚਾਰਨ ਕੀਤਾ, ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਰੂਪ ਵਿਚ ਵਰਣਨ ਕਰ ਰਹੇ ਨੇ। ਆਈਏ ਉਸ ਪਵਿੱਤਰ ਬਾਣੀ ਜੋ ਬਿਲਕੁਲ ਜਿਵੇਂ ਜਮੁਨਾ ਦਾ ਪ੍ਰਵਾਹ ਵਗਦਾ, ਜਮੁਨਾ ਦਾ ਜਲ ਚੱਲਦਾ, ਇਸੇ ਤਰੀਕੇ ਨਾਲ ਜਿਵੇਂ ਜਮੁਨਾ ਵਿਚੋਂ ਕਈ ਕਈ ਪ੍ਰਕਾਰ ਦੀਆਂ ਲਹਿਰਾਂ ਉੱਠਦੀਆਂ ਨੇ। ਪਟਾ ਨੇ ਤੇ ਗੱਲ ਕਹੀ ਸੀ, ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ, ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ, ਸਈਏ ਮਹੱਲੇ ਚੌਥੇ ਕੇ ਗੁਰੂ ਕੇ ਦਰਬਾਰ ਵਿਚ ਗੁਰੂ ਕੇ ਤੀਰਥ ਤੇ ਰਾਤ ਦਿਨੇ ਸ਼ਬਦ ਦੀਆਂ ਨਾਮ ਤੇ ਬਾਣੀ ਦੀਆਂ ਤਰੰਗਾਂ ਲਹਿਰਾਂ ਉੱਠਦੀਆਂ ਰਹਿੰਦੀਆਂ ਨੇ। ਤੋ ਜਿਵੇਂ ਲਹਿਰਾਂ ਉੱਠਦੀਆਂ ਨੇ ਜਮੁਨਾ ਵਿਚੋਂ, ਇਵੇਂ ਦਸ਼ਮੇਸ਼ ਪਿਤਾ ਜੀ ਦੀ ਇਸ ਪਵਿੱਤਰ ਬਾਣੀ ਵਿਚੋਂ ਵੱਖ ਵੱਖ ਛੰਦਾਂ ਦੇ ਤਰੰਗ ਉੱਠਦੇ ਨੇ, ਵੱਖ ਵੱਖ ਪ੍ਰਕਾਰ ਦੇ ਛੰਦਾਂ ਦੀਆਂ ਲਹਿਰਾਂ ਉੱਠਦੀਆਂ ਨੇ। ਪਹਿਲੇ ਛੰਦ ਨੂੰ ਆਪਨੇ ਸ਼ਪੈ ਛੰਦ ਦਾ ਨਾਮ ਦਿੱਤਾ ਔਰ 6 ਪੰਕਤੀਆਂ ਉਹਦੇ ਵਿਚ ਆਈਆਂ ਨੇ, ਮੈਂ ਬਾਅਦ ਵਿਚ ਗਿਣੀਆਂ ਸਨ, ਪੂਰੀਆਂ 6 ਹੀ ਪੰਕਤੀਆਂ ਨੇ। ਚੱਲ ਲੱਖੋ ਸ੍ਰੀ ਵਾਹ। ਅੱਜ ਦਾ ਵਿਚਾਰ ਆਰੰਭ ਕਰਦਿਆਂ ਹੋਇਆਂ ਉਹ ਆਪਣੇ ਅਕਾਲ ਪੁਰਖ ਵਾਹਿਗੁਰੂ ਸਰਵ ਸ਼ਕਤੀਵਾਨ ਸਮਰੱਥ ਪ੍ਰਭੂ ਦੇ ਕਦਮਾਂ ਤੇ ਸਿਰ ਝੁਕਾਉਂਦਿਆਂ ਹੋਇਆਂ ਜੋ ਵਾਹਿਗੁਰੂ ਦੀ ਸਿਫਤ ਕਰ ਰਹੇ ਨੇ, ਪਹਿਲਾਂ ਸੁਣੀਏ ਉਨ੍ਹਾਂ ਦੇ ਹੀ ਪਾਵਨ ਪਵਿੱਤਰ ਅੰਮ੍ਰਿਤ ਸ਼ਬਦਾਂ ਵਿਚ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਭੁਜੰਗ ਪ੍ਰਿਆਤ ਛੰਦ।
ਭੁਜੰਗ ਪ੍ਰਿਆਤ ਛੰਦ, ਇਕ ਛੰਦ ਦਾ ਨਾਮ ਹੈ ਭੁਜੰਗ ਪ੍ਰਿਆਤ ਛੰਦ। ਸੰਤ ਮਹਾਰਾਜ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਇਹ ਤਾਂ ਭਾਵ ਬਿਆਨ ਕਰਦੇ ਸਨ, ਉਹ ਛੰਦ ਜੋ ਭੁਜੰਗ ਸਰਪ ਦੀ ਚਾਲ ਪ੍ਰਿਆਤ ਚੱਲਦਾ ਹੋਵੇ। ਪਿਆਲਾ ਖੋ ਸ੍ਰੀ ਵਾਹ। ਜਿਵੇਂ ਸਰਪ ਚੱਲਦਾ ਹੈ, ਜਿਵੇਂ ਸਰਪ ਦੌੜਦਾ ਹੈ, ਜਿਵੇਂ ਸੱਪ ਦੀ ਚਾਲ ਹੁੰਦੀ ਏ, ਉਸ ਤਰੀਕੇ ਨਾਲ ਇਸ ਛੰਦ ਦੀ ਚਾਲ ਹੈ। ਕਿਉਂਕਿ ਹੁਣੇ ਕੀਰਤਨ ਹੋਇਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ 31 ਰਾਗ ਨੇ, ਜਿਸਦਾ ਮਤਲਬ ਹੈ ਕਿ ਸਿੱਖ ਧਰਮ ਵਿੱਚ ਸੰਗੀਤ ਪ੍ਰਧਾਨ ਹੈ ਤੇ ਸਿੱਖ ਗੁਰਬਾਣੀ ਦੇ ਸੰਗੀਤ ਨੂੰ ਨਜ਼ਰ ਅੰਦਾਜ਼ ਨਾ ਕਰੇ। ਪਿਆਲਾ ਖੋ ਸ੍ਰੀ ਨਜ਼ਰ ਅੰਦਾਜ਼ ਨਾ ਕਰੇ, ਕਿਉਂਕਿ ਜਦੋਂ ਆਸਾ ਜੀ ਦੀ ਵਾਰ ਦਾ ਗਾਇਨ ਕਰਨਾ ਹੈ ਤਾਂ ਆਸਾ ਰਾਗ ਕੀਰਤਨੀ ਨੂੰ ਜ਼ਰੂਰੀ ਆਉਣਾ ਚਾਹੀਦਾ, ਕਿਉਂਕਿ ਉਹ ਆਸਾ ਰਾਗ ਦਾ ਵਕਤ ਹੈ, ਆਸਾ ਜੀ ਦੀ ਵਾਰ ਦਾ ਸਮਾਂ ਹੈ। ਇਸ ਲਈ ਉਸੇ ਰਾਗ ਆਸਾ ਵਿੱਚ ਇਸਦਾ ਗਾਇਨ ਜ਼ਰੂਰੀ ਹੈ। ਇਸੇ ਤਰ੍ਹਾਂ ਸ਼ਾਮ ਦੇ ਮੌਕੇ ਤੇ ਜੇ ਕਲਿਆਣ ਦੀ ਚੌਕੀ ਹੈ ਤਾਂ ਕਲਿਆਣ ਆਉਣਾ ਜ਼ਰੂਰੀ ਹੈ। ਚਾਲਾ ਖੋ ਸ੍ਰੀ ਵਾ। ਇਸੇ ਹੀ ਤਰ੍ਹਾਂ ਜਿਵੇਂ 31 ਰਾਗ ਸਿੱਖ ਧਰਮ ਨੂੰ ਸੰਗੀਤ ਦਾ ਧਰਮ ਸਮਝਦੇ ਨੇ, ਇਸੇ ਹੀ ਤਰ੍ਹਾਂ ਇਹ ਵੱਖ ਵੱਖ ਪ੍ਰਕਾਰ ਦੇ ਛੰਦ ਨੇ ਔਰ ਉਹਨਾਂ ਛੰਦਾਂ ਦੇ ਉਚਾਰਨ ਦਾ ਪੜਨ ਦਾ ਤਰੀਕਾ ਵੱਖਰਾ ਹੈ। ਹਜ਼ੂਰ ਵਰਣਨ ਕਰ ਰਹੇ ਨੇ ਭੁਜੰਗ ਪ੍ਰਿਆਤ ਛੰਦ। ਇੱਕ ਛੰਦ ਭੁਜੰਗ ਪ੍ਰਿਆਤ, ਜੋ ਭੁਜੰਗ ਸੱਪ ਦੀ ਪ੍ਰਿਆਤ ਚੱਲਣ ਤੁਰਨ ਦੇ ਵਾਂਗ ਜਿਹੜਾ ਚੱਲਦਾ ਹੋਵੇ, ਯਾਨੀ ਜਿਸ ਦਾ ਪਾਠ ਇਸ ਤਰੀਕੇ ਨਾਲ ਕਰਨਾ ਹੈ ਕਿ ਜਿਵੇਂ ਸੱਪ ਮਸਤੀ ਨਾਲ ਝੂਮਦਾ ਝੂਮਦਾ ਚੱਲਦਾ ਹੈ, ਇਵੇਂ ਇਹਦੀ ਚਾਲ ਹੈ ਔਰ ਇਵੇਂ ਇਸ ਦਾ ਉਚਾਰਨ ਕਰਨਾ ਜੀ।
ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ,
ਨਮਸਤਵੰ ਅਕਾਲੇ। ਜਿਵੇਂ ਪਿੱਛੇ ਇਹ ਵਿਚਾਰ ਆਇਆ ਹੈ ਸਵੈ ਪ੍ਰਸਾਦ, ਯਾਨੀ ਪੂਰਾ ਵਾਵਾ ਨਹੀਂ, ਥੋੜਾ ਜਿਹਾ ਵਾਵਾ ਘੱਟ ਹੈ। ਇਸੇ ਤਰ੍ਹਾਂ ਉਂਝ ਆਮ ਜਦੋਂ ਨਮਸਤੰਗ ਦਾ ਭਾਵ ਆਵੇਗਾ ਤੇ ਨਮਸਕਾਰ ਹੈ, ਪਰ ਵਾਵਾ ਇਹ ਵਿਚਾਰ ਦਰਸਾਉਂਦਾ ਹੈ ਨਮਸਤਵੰ ਅਕਾਲੇ, ਹੇ ਕਾਲ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ, ਤੈਨੂੰ ਮੇਰੀ ਨਮਸਕਾਰ ਹੈ, ਮੈਂ ਤੈਨੂੰ ਨਮਸਕਾਰ ਕਰਦਾ, ਤੈਨੂੰ ਆਪ ਜੀ ਨੂੰ, ਆਪ ਜੀ ਨੂੰ ਨਮਸਕਾਰ ਹੈ। ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਜੀ ਨੂੰ ਨਮਸਕਾਰ ਹੈ, ਆਪ ਜੀ ਨੂੰ ਪ੍ਰਣਾਮ ਹੈ। ਔਰ ਇੱਕ ਵਾਰੀ ਨਹੀਂ, ਨਾ ਜਾਣੀ ਕਿਤਨੀ ਵਾਰੀ, ਅਸੀਂ ਤੇ ਇੱਕ ਵਾਰੀ ਵੀ ਆਰਾਮ ਨਾਲ ਮੱਥਾ ਨਹੀਂ ਟੇਕਦੇ, ਔਰ ਕਈ ਵਾਰੀ ਆਉਂਦੇ ਹਾਂ ਔਰ ਇਤਨਾ ਜਲਦੀ ਹੁੰਦਾ ਹੈ ਕਿ ਆਉਂਦਿਆਂ ਹੀ ਮੱਥਾ ਟੇਕੀਦਾ, ਜਾਂਦਿਆਂ ਨਹੀਂ। ਧਿਆਨ ਰੱਖੋ ਸ੍ਰੀ ਵਾ, ਕਿਉਂਕਿ ਮੱਥਾ ਟੇਕ ਕੇ ਜਦੋਂ ਪਿੱਛੇ ਪਿੱਛੇ ਪੈਰੀ ਮੁੜ ਜਾਂਦੇ ਹਾਂ ਤੇ ਉਹ ਤੇ ਆਉਣ ਦਾ ਮੱਥਾ ਹੋਇਆ, ਜਾਣ ਵਾਰੀ ਤਾਂ ਫਿਰ ਵੀ ਜਾਣ ਵਾਰੀ ਵੀ ਤੇ ਮੱਥਾ ਟੇਕਣਾ, ਜਾਣ ਦੇ ਮੌਕੇ ਤੇ ਵੀ ਨਮਸਕਾਰ ਕਰਨੀ। ਅਸੀਂ ਆਉਂਦੇ ਵੀ ਹਾਂ, ਮੱਥਾ ਟੇਕਦੇ ਵੀ ਹਾਂ, ਪਰ ਸਾਡਾ ਮਨ ਪਿੱਛੇ ਦੌੜ ਵਿੱਚ ਹੁੰਦਾ, ਆਪਣੇ ਸੰਸਕਾਰਾਂ ਵੱਲ ਹੁੰਦਾ। ਜੇ ਗੁਰੂ ਦੇ ਚਰਨਾਂ ਵਿੱਚ ਆਈਏ, ਘੱਟ ਤੋਂ ਘੱਟ 2-4-5-10 ਮਿੰਟ ਤਾਂ ਗੁਰੂ ਜੀ ਦੇ ਪਾਸ ਬੈਠੀਏ, ਕਿਸੇ ਦੇ ਵੀ ਘਰ ਜਾਈਏ, ਕਿਸੇ ਨੂੰ ਵੀ ਮਿਲਣ ਜਾਈਏ, ਤੇ ਜੇ ਉਹਦੇ ਦਰਵਾਜ਼ੇ ਤੇ ਦਸਤਕ ਦੇ ਕੇ ਬੈਲ ਕਰਕੇ ਵਾਪਸ ਆ ਜਾਈਏ, ਹੋਵੇ ਵੀ ਉਹਦੇ ਨਾਲ ਕਰੀਬੀ ਰਿਸ਼ਤਾ ਤੇ ਮਨ ਵਿੱਚ ਕੁਝ ਨਾਰਾਜ਼ਗੀ ਜੀ ਮਹਿਸੂਸ ਹੁੰਦੀ ਹੈ, ਉਹ ਆਏ ਵੀ ਤੋ ਜਰਾ ਜਰਾ ਪਿਆਲਾ ਖੋ ਸ੍ਰੀ ਨਾ ਹਮਸੇ ਮਿਲੇ ਨਾ ਬਾਤ ਹੋਈ। ਕਹਿੰਦੇ ਨੇ ਇਹੋ ਆਉਂਦੇ ਵੀ ਹਾਂ ਅਸੀਂ ਗੁਰੂ ਦੇ ਪਾਸ, ਨਾ ਬੈਠਦੇ ਹਾਂ, ਨਾ ਕੋਈ ਆਪਣਾ ਦੁੱਖ ਸੁੱਖ ਕਹਿੰਦੇ ਹਾਂ, ਤੇ ਨਾ ਮਾਲਕ ਦਾ ਕੋਈ ਵਿਚਾਰ ਹੁਕਮ ਸੁਣਦੇ ਹਾਂ। ਦੁਨੀਆਂ ਦੀ ਕਿਤਨੀ ਵੀ ਮਸਰੂਫੀਅਤ ਹੋਵੇ, ਦੁਨੀਆਂ ਦੇ ਕਿਤਨੇ ਵੀ ਕੰਮ ਕਾਜ ਹੋਣ, ਘੱਟ ਤੋਂ ਘੱਟ ਉਹਨਾਂ ਕੁ ਵਕਤ ਤੇ ਬੈਠੀਏ ਜਿੰਨਾ ਵਕਤ ਅਸੀਂ ਰਸਤੇ ਵਿਚ ਚੱਲ ਕੇ ਆਏ ਹਾਂ। ਪਿਆਲਾ ਖੋ ਸ੍ਰੀ ਵਾ, ਰਸਤੇ ਵਿਚ ਜਿਤਨਾ ਸਮਾਂ ਗੁਜ਼ਾਰ ਕੇ ਆਏ ਉਹਨਾਂ ਕੁ ਵਕਤ ਤਾਂ ਬੈਠੀਏ, ਪਰ ਮਨੁੱਖ ਨੂੰ ਫੁਰਸਤ ਨਹੀਂ, ਮਨੁੱਖ ਦੇ ਪਾਸ ਟਾਈਮ ਨਹੀਂ। ਕਈ ਵਾਰੀ ਬਜ਼ੁਰਗ ਮਾਂ ਬਾਪ ਕਈ ਕਈ ਦਿਨ ਜਦੋਂ ਪੁੱਤਰ ਨਾ ਮਿਲਣ ਤੇ ਮਾਂ ਦੇ ਅੰਦਰ ਕੁਝ ਹੁੰਦਾ, ਮਨ ਦੇ ਅੰਦਰ ਕੁਝ ਖਿੱਚ ਪੈਂਦੀ ਹੈ, ਤੇ ਫਿਰ ਉਹ ਸਰਦਾਰ ਜੀ ਨੂੰ ਕਹਿੰਦੀ ਹੈ, ਉਹਨੂੰ ਤੇ ਬੜੇ ਕੰਮ ਨੇ। ਅੱਜ ਜਦੋਂ ਕੰਮ ਤੋਂ ਜਾਣ ਤੋਂ ਹੀ ਪਹਿਲਾਂ ਨਾ ਉਹਦੇ ਕਮਰੇ ਦੇ ਬਾਹਰ ਖਲੋ ਜਾਣਾ, ਅੱਜ ਉਹਨੂੰ ਦੇਖਣ ਨੂੰ ਦਿਲ ਕਰਦਾ, ਰਿਹਾ ਨਹੀਂ ਜਾਂਦਾ। ਮਾਂ ਬਾਪ ਪੁੱਤਰ ਦੇ ਕੰਮ ਤੇ ਜਾਣ ਤੋਂ ਪਹਿਲਾਂ ਉਹਦੇ ਕਮਰੇ ਦੇ ਸਾਹਮਣੇ ਜਾ ਖਲੋਂਦੇ, ਜਦੋਂ ਬਾਹਰ ਨਿਕਲਦਾ ਤੇ ਸ਼ਰਮੋ ਸ਼ਰਮੀ ਉਹਨੂੰ ਪੈਰਾਂ ਨੂੰ ਹੱਥ ਲਾਉਣਾ ਹੀ ਪੈਂਦਾ, ਉਹ ਗੋਡੇ ਨੂੰ ਹੱਥ ਲਾਉਂਦਾ, ਨਾਲੇ ਪੁੱਛਦਾ ਪਿਤਾ ਜੀ ਤੁਸੀਂ ਅੱਜ ਸਵੇਰੇ ਸਵੇਰੇ ਕਿਸ ਤਰ੍ਹਾਂ, ਤੇ ਉਹ ਕਹਿੰਦੇ ਨੇ ਪੁੱਤਰ ਤੈਨੂੰ ਤੇ ਬੜੇ ਕੰਮ ਨੇ, ਬੜੇ ਰੁਝੇਵੇਂ ਨੇ, ਕਈ ਦਿਨ ਹੋ ਗਏ ਨੇ ਤੈਨੂੰ ਦੇਖਿਆ ਨਹੀਂ, ਤੂੰ ਮਿਲਿਆ ਨਹੀਂ, ਅੱਜ ਦਿਲ ਕਰਦਾ ਸੀ ਤੈਨੂੰ ਦੇਖਣ ਲਈ, ਇਸ ਲਈ ਕਿ ਤੈਨੂੰ ਤੇ ਟਾਈਮ ਨਹੀਂ, ਅਸੀਂ ਤੇਰੇ ਪਾਸ ਆ ਕੇ ਤੈਨੂੰ ਦੇਖ ਲੈਂਦੇ। ਉਹ ਸ਼ਰਮਿੰਦਾ ਜਿਹਾ ਹੋ ਕੇ ਹੱਸ ਕੇ ਕਹਿ ਦਿੰਦਾ, ਗਲਤੀ ਹੋ ਗਈ, ਮੈਨੂੰ ਕੰਮ ਬੜੇ ਨੇ। ਬਸ ਇਸੇ ਹੀ ਤਰ੍ਹਾਂ ਕਾਰੇ ਜਹਾਂ ਦਰਾਜ਼ ਹੈ, ਅਬ ਮੇਰਾ ਇੰਤਜ਼ਾਰ ਕਰ। ਦੁਨੀਆਂ ਦੇ ਬਹੁਤ ਲੰਬੇ ਕੰਮ ਨੇ, ਜਿਸ ਮਾਲਕ ਨੇ ਜੀਵਨ ਦਿੱਤਾ, ਜਿਸ ਗੁਰੂ ਨੇ ਜ਼ਿੰਦਗੀ ਦਿੱਤੀ ਏ, जिस गुरु ने सरबंश वारे है जे उस गुरु दे दरबार ते आउंदे आ ते आराम नाल ओदे कदमां ते सिर रख के मथा टेकन जोगा भी टाइम नहीं प्याला खोस ते ओ आवाज दे के कह रहे ने आओ जी तू आओ हमारे हर जस सरवन सुनावना मारू महला पंजवां हां नमस्तुं अकाले हे अकाल पुरख वाहिगुरु काल तो रहित मृत्यु तो रहित अकाल पुरख वाहिगुरु तैनू तुन तैनू आप जी नू नमस्कार है आप जी नू नमस्कार है
नमस्तुं कृपाले
हे कृपालता करन वाले कृपालु वाहिगुरु जीओ आप जी नू नमस्कार है तुहानु मेरी प्रणाम है एक बारी नहीं अनेकां बारी हर लफ्ज़ दे नाल अकाल पुरख वाहिगुरु जी दे कदमां ते सिर झुका रहे ने और नमस्कार कर रहे ने है ओहो रूप पार ब्रह्म परमेश्वर साहिब गुरु गोबिंद सिंह साहिब कादरे हर कार गुरु गोबिंद सिंह पर मनुखता नू उस मालक दी भगती दी प्रेरणा देंदिया होया जन नानक भगत दर तुल ब्रह्म समसर श्री श्री मुख बा की महला पंजवा कहंदे ने है ते गुरु नानक साहिब पार ब्रह्म परमेश्वर अकाल पुरख वाहिगुरु रूप पर ओदा बरताव इस तरह है जिवें ओ मालक दे दर दे भगत होण क्योंकि ओ भगती नू प्रगट करन वास्ते आए ने संसार दे लोगां नू भगती दी प्रेरणा देण आए ने दुनिया दे लोगां नू उहनां ने भगती दा उपदेश देना है इसलिए ओ खुद अकाल पुरख वाहिगुरु दी भगती करदे ने इस वास्ते हजूर फरमांदे ने जन्म साखी विच शब्द मिलदे ने तृतीक पहर रात रहंदी बाबा जन्मिया अकाल पुरख का वड्डा भगत पुरातन जन्म साखी चला खो श्री वाह ते भाई साहब कहंदे ने सतगुर नानक प्रगटिया मिट्टी धुंद जग चानन होआ भाई साहब भाई गुरदास जी इसलिए भगत कह रहे ने कि लोगां ने उन्हां नूं पार ब्रह्म परमेश्वर दा भगत समझिया अकाल पुरख वाहिगुरु दी भगती दी प्रेरणा दित्ती इसलिए हे कृपालु जीओ तुहानू आप जी नू मेरी नमस्कार है
नमस्तं अरूपे
अगला पाठ जो है ओ नमस्तं नाल शुद्ध होवेगा हे रूपा तो रहित हे अकाल पुरख वाहिगुरु तू रूपा तो रहित है रूप आकार साडे आकार ने ते कुछ समय तक नजर आंदे रहेंगे आकार बचपन दा होवे जवानी दा होवे बुढ़ेपे दा होवे ओ नजर आंदा ही रहेगा पर ए आकार सदैवी नहीं रहंदे इना सारिया आकारा ने नाश हो जाने मनुख दी ते गल ही कोई नहीं जिते राम हुए सभी अंत मुए जिते कृष्ण है सब अंत जय है चरित्र खिमा करना चरित्र नाटक दशम ग्रंथ ए वड्डियां वड्डियां शख्सियतां वड्डे वड्डे आकार जे नहीं रहे ते ए मनुख ते छोटे छोटे आकार किवें रह जानगे इसे लई उस अकाल पुरख वाहिगुरु दा कोई रूप नहीं कोई आकार नहीं कोई वजूद नहीं नजर जरूर आंदा है दिखाई जरूर देंदा है मगर वास्तव विच कुछ भी नहीं इसलिए हजूर फरमांदे ने नमस्तं अरूपे हे रूपा तो रहित अकारा तो रहित वाहिगुरु जीओ आप जी नू नमस्कार है जिस वेले श्री गुरु ग्रंथ साहिब जी नू गुरियाई गद्दी सौंप दिती होने ते अपने पंच भूतक शरीर त्यागण दा प्रोग्राम बना लीता अंतम अरदास करके जदों दशमेश पिता जी ने सारियां संगतां अपने प्यारे साधकां नू फतेह बुलाई वाहिगुरु जी का खालसा वाहिगुरु जी की फतेह ते फिर सिख हजूर दे चरणां नू छूणा चाहंदे ने हजूर विखाई देंदे ने हजूर दे चरण नजर आंदे ने पर जदों सिख अगे होके हथ लगांदे ने जां सिर रखदे ने ते कुछ नहीं नजर आ रहे ने दिखाई दे रहे ने प्रतीत हो रहे ने सामने मुस्कुरा रहे ने पर हाथ ना छोंदे ने ना सिर छोंदा है तां सिंघां ने एक सवाल कीता हजूर नजर आ रहे हो प्रतीत हो रहे हो सामने मुस्कुरा रहे हो वचन भी कर रहे हो पर चरना तक साडे हाथ नहीं पहुंचदे कदमां ते साडा सिर क्यों नहीं लगदा हजूर ने मुस्कुरांदिया होया कहा यह आरूप शरीर है यह प्रतीत होवेगा पंजां तत्तां दा नहीं मैं इसे शरीर विच सां
सिर्फ मनुखता ते परोपकार करन वास्ते लोगां नू नजर आंदा सी। हुण वी नजर आवांगा जिन्हां दी ओही भावना होवेगी कि गुरु गोबिंद सिंह जी हुण वी हन, ते जिन्हां दी भावना नहीं उन्हां नू तां नहीं। इसलिए हजूर कहन लगे ए जो रूप है सदैवी रूप है, जिहड़ा पंजां तत्तां दा शरीर है पंजां तत्तां वाला रूप है ओह ते सदैवी नहीं रहण वाला। ओदे तक हाथ भी पहुंच सकते ने, सिर भी पहुंच सकता है, पर ए जो मेरा वास्तव स्वरूप है ओ पंजां तत्तां तों उपर है, इसलिए ओ नजर आंदा है प्रतीत हुंदा है पर ओदे तक किसी दी पहुंच नहीं हो सकती। इसलिए ओ रूप सदैवी है कायम रहण वाला है। हजूर वर्णन कर रहे ने हे रूपां आकारा तो रहित अकाल पुरख वाहिगुरु जी ओ आप जी नू नमस्कार, आप जी नू प्रणाम है जी।
नमस्तं अरूप अनूपे
हे उपमा तो रहित अकाल पुरख वाहिगुरु जी ओ आप जी नू नमस्कार है। आप जी दी उपमा बयान ही नहीं कीती जा सकती, कितनी की उपमा देइए कितनी की उपमा करिए। हे उपमा तो रहित अनुपम अकाल पुरुष वाहेगुरु जीओ आप जी नु नमस्कार है।
नमस्तं अपेखे
अपेखे दुनिया दे अंदर मनुख ने बहुत सारी बनावट की थी है, जिमें शरीर दी सुंदरता नु चमकान नु दमकान नु संस्कृत दे पुस्तकां विच इस्त्री दे सुंदरता विच वादे करन वाले 16 शिंगार मिलदे ने। इसे ही तरह कुछ लोगों ने पार ब्रह्म परमेश्वर की प्राप्ति भी इसलिए समझी कि कुछ खास किस्म के कपड़े पाए जान, कुछ खास किस्म की बनावट की जा सके। योगियों ने एहो ही तरीका समझिया बई कन्न पड़वा लो अखी रांझा जोगी बन गया कन्नी मुंदरां पाके, मगर ओ तियां मुंदरां दा मंतव ए ता नहीं सी कि उन्हें प्रभु नू प्राप्त करना सी वाहिगुरु जी नू प्राप्त करना सी। योगी ओ बनिया जिस वास्ते बनिया, दुनिया विच ओ विचार तारा लोगां दे सामने है चलखो श्रीवा। तो यो बहुत सारे योगियां ने प्रभु दी प्राप्ति दा एक भेख पहरावा समझिया, कन्ना विच मुंदरां पा लो जटां बधा लो हथ विच काशा पकड़ लवो और सिंगी बजा लवो, ए भेख योगियां ने प्रभु दी प्राप्ति दा समझिया सी। पर सतगुरु जी ने इनू प्रवान नहीं कीता। हजूर कहन लगे जे कन्न पड़वान दे नाल वाहिगुरु मिल जावे ते सारी स्त्री जाति नू वाहिगुरु प्राप्त हो जावे, जरूर रब दी प्राप्ति हो जावे। उन सिख धर्म दा हुक्म है बच्ची दा ना नक ना कन्न छेदिया जावे, क्या लखो श्री वाह। तो हजूर कहन लगे नहीं ऐसा नहीं, ते जे खाली एक हिरन दे सिंह वजान दे नाल प्रभु मिलता होवे ते पहला हिरना नू ही रब प्राप्त हो जावे, हिरना नू ही प्रभु प्राप्त हो जाना चाहिदा। जिवें भगत कबीर जी ने कहा सी नगन फिरत जो पाईए जोग बन का मिरग मुकत सब होग। फिर दूसरे ने कहा कबीर इसलिए ते मैं कहा सी बई चम दे कपड़े पाओ, चमड़े दियां पोश्ती ना पहनो, नाले उंज भी सर्दी नहीं लगेगी, नाले शरीर कज्जा रहेगा, नाले प्रभु प्राप्त हो जावेगा। तो कबीर जी कहन लगे ए मित्र ए भी गल नहीं, क्या नांगे क्या बादे चाम जब नहीं चीनस आत्म राम। गौड़ी कबीर जी नंगे रह जावो जा चम बन लवो, जे चम बनन दे नाल चम पहनन दे नाल प्रभु प्राप्त होवे ते हिरना नू जां जिन्हां दे पोश उतारे जांदे ने उन्हां नू भी वाहिगुरु मिल जावे, नहीं इउं भी नहीं प्राप्त हुंदा। तां तीसरे ने कहा जिस दे संबंध विच पंथ रतन संत ज्ञानी गुरबचन सिंह साहब जी दी ए उक्ति हुंदी सी इथे हाथवे सोटा तेड़ लंगोटा सिर ते कोटा हेठों ते उपरों बावा इको जिहा मोटा। भाई बिलकुल अजिहा मुंडन करवा देना कि पता ही ना लगे केस सन के नहीं। तो उन्हें भी क्या एहो जे बाबे ने जेड़ा परमहंस सदवांदा सी केस कठवा के ते टेंड करवा के समझदा सी इंज